ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਉਜਲ ਕਹਿ ਚਿਲਕਣਾ, ਘੋਟਿਮ ਕਾਲੜੀ ਮਸ ਧੋਤਿਆ ਝੂਠ ਨ ਉਤਰੈ, ਜੇ ਸੌ ਧੋਵਾ ਤਿਸ ਉਜਲ ਕਹਿ ਚਿਲਕਣਾ, ਘੋਟਿਮ ਕਾਲੜੀ ਮਸ ਧੋਤਿਆ ਝੂਠ ਨ ਉਤਰੈ, ਜੇ ਸੌ ਧੋਵਾ ਤਿਸ ਸਜਨ ਸੇਈ ਨਾਲ ਮੈਂ, ਚੱਲਦਿਆ ਨਾਲ ਚਲਾਨਾ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਨਾ, ਰਹਾਉ ਕੋਠੇ ਮੰਡਪ ਮਾੜੀਆ, ਪਾਸੋ ਚਿਤਵੀ ਆਹਾ, ਢੱਠੀਆ ਕੰਮ ਨਾਇਆ ਵਣੀ ਵਿਚਹੋ ਸਖਣੀ ਆਹਾ, ਬੱਗਾ ਬੱਗੇ ਕਪੜੇ ਤੀਰਥ ਮੰਜ ਵਸਾਨਾ, ਘੋਟ ਘੋਟ ਜੀਆ ਖਾਵਣੇ ਬੱਗੇ ਨਾ ਕਹੀਆਨਾ, ਸਿਮਲ ਰੁੱਖ ਸਰੀਰ ਮੈਜਨ ਦੇਖ ਭੁਲਾਨਾ, ਸੇ ਫਲ ਕੰਮ ਨਾਇਆਵਣੀ ਤੇ ਗੁਣ ਮੈਂ ਤਨ ਹੰਨਾ, ਅੰਦੁਲਾ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾਲ ਹਉ ਚੜ ਲੰਘਾਂ ਕਿਤ, ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ, ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਤ ਪਾਵਨ ਭਗਤ ਵਸ਼ਲ, ਮਿਹਰਾਂ ਦੇ ਖਜ਼ਾਨੇ ਬਖਸ਼ਿੰਦ ਸਤਿਗੁਰੂ, ਜੁਗੋ ਜੁਗ ਟਲ ਸ਼ਬਦਾ ਅਵਤਾਰ ਸਾਹਿਬ ਕਮਾਲ ਦੀਨ ਦੁਨੀਆਂ ਦੇ ਵਾਲੀ, ਜਗਤ ਦੇ ਤਾਰਨਹਾਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਰਵਰੇ ਕਾਇਨਾਤ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਵਰੂਪ, ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿਖੇ ਸੱਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਪਾਵਨ ਬਚਨ ਹਨ ਸਤਿਗੁਰਾਂ ਦੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਤੇ ਆ, ਹੋਰ ਕਿਸੇ ਬਾਰੇ ਕੋਈ ਬਚਨ ਨਹੀਂ ਸਤਿਗੁਰਾਂ ਦਾ। ਉੱਥੇ ਪਾਤਸ਼ਾਹ ਨੇ ਇਹ ਵੀ ਬਚਨ ਕਹੇ ਨੇ, ਓਏ ਵਿਚਾਰੇ ਕਿਹਾ ਕਰੇ ਜਾਂ ਭਾਗ ਤੁਰ ਮੰਦੇ। ਬਹੁਤ ਸਾਰੀ ਦੁਨੀਆ ਗਾਫਲ ਦੀ ਨੀਂਦ ਦੇ ਵਿੱਚ ਸੁੱਤੀ ਹੋਈ ਹੈ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਆਪ ਜੀ ਵਰਗਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੂ ਆਪਣੀ ਲਹਿ ਰਹੋ ਵਿਚਾਰ। ਵਡਭਾਗੇ ਹਾਂ ਗੁਰੂ ਕੀ ਸੰਗਤ ਆਪਾਂ ਸਾਰੀ ਸੰਗਤੀ ਸਤਿਗੁਰਾਂ ਦੇ ਪਾਵਨ ਸਥਾਨ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰ ਕੇ ਦਰਸ਼ਨ ਇਸ਼ਨਾਨ ਕਰਕੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਸੁਭਾਇਮਾਨ ਹੋ। ਸਤਿਗੁਰਾਂ ਦੇ ਪਾਵਨ ਬਚਨ ਨੇ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬਦੋਹ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਇਸ਼ਨਾਨ ਗੁਰੂ ਕੀ ਸੰਗਤ ਸਰੋਵਰ ਦੇ ਵਿੱਚ ਵੀ ਉੱਦਮ ਵਾਲੀਆਂ ਸੰਗਤਾਂ ਨੇ ਕੀਤਾ ਹੈ ਅਤੇ ਇਸ਼ਨਾਨ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਵੀ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਇਸ਼ਨਾਨ ਦੋਵੇਂ ਜ਼ਰੂਰੀ ਨੇ ਕਿਉਂਕਿ ਜਿਹੜੀ ਗੁਰਬਾਣੀ ਦੀ ਵਾਈਬ੍ਰੇਸ਼ਨ ਹੈ ਨਾ ਜਲ ਕਬੂਲ ਐਸੀ ਕਰਦਾ ਹੈ ਕਿ ਬੇਅੰਤ ਐਸੇ ਮੈਂ ਕਿਸੇ 'ਤੇ ਕਿੰਤੂ ਨਹੀਂ ਕਰਦਾ ਕਿ ਤਰਕ ਕਰਨ ਵਾਲੇ ਕਿ ਇਹ ਪਾਣੀ ਹੈ ਇਹ ਇਮਾਰਤ ਹੈ। ਨਹੀਂ ਗੁਰੂ ਕੀ ਸੰਗਤ ਇਹ ਪਾਣੀ ਨਹੀਂ ਹੈ। ਲੋਕ ਅਸੀਂ ਖਾਲਾਂ ਸੋਇਆਂ ਨਹਿਰਾਂ ਦੇ ਵਿੱਚੋਂ ਕੈਨੀਆਂ ਜਾਂ ਬੋਤਲਾਂ ਭਰ ਕੇ ਜਲ ਦੀਆਂ ਪਾਣੀ ਦੀਆਂ ਕਿਉਂ ਘਰਾਂ ਨੂੰ ਨਹੀਂ ਖੜਦੇ। ਸਰੋਵਰਾਂ ਦੇ ਵਿੱਚੋਂ ਬੌਲੀਆਂ ਦੇ ਵਿੱਚੋਂ ਜਾਂ ਸਤਿਗੁਰਾਂ ਦੇ ਵਰੋਸਾਏ ਪਾਵਨ ਅਸਥਾਨਾਂ ਤੋਂ ਕਿਉਂ ਜਲ ਲੈ ਕੇ ਘਰਾਂ ਨੂੰ ਅਸੀਂ ਜਾਂਦੇ ਹਾਂ? ਕਿਉਂਕਿ ਇਹ ਜਲ ਕੁਝ ਕਬੂਲਦਾ ਹੈ, ਮਾੜੇ ਚੰਗੇ ਸੋ ਬਚਨਾਂ ਨੂੰ ਕਬੂਲਦਾ ਹੈ। ਮੈਂ ਇੱਕ ਨਿੱਕੀ ਜਿਹੀ ਸਾਖੀ ਸੁਣਾ ਕੇ ਆਪ ਜੀ ਨੂੰ ਗੁਰੂ ਕੀ ਬਾਣੀ ਦੇ ਜੋ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਅੱਜ ਪਾਵਨ ਤਖਤਾਂ ਤੋਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਸਥਾਨਾਂ ਤੋਂ। ਗੁਰੂ ਕੀ ਸੰਗਤ, ਜਦੋਂ ਰਾਮ ਰਾਏ ਜੀ ਦਿੱਲੀ ਸਨ ਨਾ ਅਤੇ ਔਰੰਗਜ਼ੇਬ ਦੇ ਜਿਹੜੀ ਬੇਗਮ ਸੀ ਉਹਨੂੰ ਪ੍ਰਸੂਦ ਖਿਮਾ ਕਰਨੀ, ਮੈਂ ਖਿਮਾ ਪਹਿਲੋਂ ਮੰਗ ਲਾਂ, ਉਹਨੂੰ ਪ੍ਰਸੂਦ ਦੀਆਂ ਪੀੜਾਂ ਚਾਲੂ ਸਨ ਪਰ ਬੱਚੇ ਦੀ ਪੈਦਾਇਸ਼ ਨਹੀਂ ਸੀ ਹੋ ਰਹੀ। ਉਹਨੂੰ ਪਤਾ ਸੀ ਔਰੰਗਜ਼ੇਬ ਨੂੰ ਵੀ ਇਹ ਗੁਰੂ ਸਾਹਿਬਾਂ ਦੇ ਸਪੁੱਤਰ ਆ, ਇਹਨਾਂ ਦੇ ਕਲਾ ਹੈ, ਉਹਨੇ ਵੇਖੀ ਹੈ ਸਾਰਾ ਕੁਛ ਹੀ। ਉਹਨੇ ਆਖਿਆ ਜੀ ਤੁਸੀਂ ਬਾਬਾ ਜੀ ਕੋਈ ਕਰੋ ਕਿਰਪਾ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਕਿ ਕਿਉਂਕਿ ਸਿੱਧ ਪੁਰਸ਼ ਸਨ, ਅਸੀਂ ਗੁਰੂ ਸਾਹਿਬਾਂ ਦੇ ਸਪੁੱਤਰ ਸਨ, ਅਸੀਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਕਹਿ ਸਕਦੇ। ਉਹ ਕਹਿਣ ਲੱਗੇ ਜੀ ਸਾਡੇ ਕੋਲ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਹੈ। ਸ੍ਰੀ ਜਪਜੀ ਸਾਹਿਬ ਦੀ ਬੜੀ ਵੱਡੀ ਮਹਾਨਤਾ ਹੈ। ਗੁਰੂ ਕੀ ਸੰਗਤ, ਜਲ ਗਲਾਸ ਦਾ ਜਲ ਲੈ ਕੇ ਗਲਾਸ ਦੇ ਵਿੱਚ ਅਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਰਾਮ ਰਾਏ ਜੀ ਨੇ। ਉਹ ਬੇਗਮ ਨੂੰ ਛਕਾਇਆ, ਬਹਾਦਰ ਸ਼ਾਹ ਪੈਦਾ ਹੋਇਆ। ਉਹ ਬਹਾਦਰ ਸ਼ਾਹ 'ਤੇ ਉਸ ਜਲ ਦਾ, ਉਸ ਬਾਣੀ ਦਾ ਇੰਨਾ ਅਸਰ ਹੋਇਆ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਉਪਾਸ਼ਕ ਬਣਿਆ। ਉਸੇ ਬਹਾਦਰ ਸ਼ਾਹ ਨੂੰ ਆਗਰੇ ਭਾਈ ਨੰਦ ਲਾਲ ਜੀ ਸਿੱਖਿਆ ਦੇ ਰਹੇ ਸਨ, ਤਾਲੀਮ ਹਾਸਲ ਕਰਵਾ ਰਹੇ ਸਨ ਅਤੇ ਉਸੇ ਬਹਾਦਰ ਸ਼ਾਹ ਨੇ, ਬਹਾਦਰ ਸ਼ਾਹ ਨੂੰ ਜਦੋਂ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗਾ ਵੀ ਮੇਰਾ ਜਿਹੜਾ ਪਿਤਾ ਹੈ ਨਾ, ਮੇਰਾ ਜਿਹੜਾ ਅੱਬਾ ਜਾਨ ਹੈ, ਉਹਨੇ ਵੱਡੇ ਵੱਡੇ ਵਿਦਵਾਨਾਂ ਨੂੰ ਇਹ, ਕਿਉਂਕਿ ਕਸ਼ਮੀਰੀ ਪੰਡਤਾਂ ਦੀ ਵੀ ਉਦੋਂ ਗੱਲ ਚੱਲਣੀ ਸੀ ਉਹਦੇ ਮਨ ਦੇ ਵਿੱਚ, ਤਾਂ ਉਹਨੇ ਕਿਹਾ ਵੀ ਮੇਰੇ ਪਿਤਾ ਨੇ ਤੈਨੂੰ ਮੁਸਲਮਾਨ ਬਣਾ ਦੇਣਾ ਹੈ ਅਤੇ ਤੁਸੀਂ ਮੇਰੇ ਉਸਤਾਦ ਹੋ, ਮੈਂ ਤੁਹਾਡਾ ਭਲਾ ਕਰਨ ਵਾਸਤੇ ਇਹ ਬੇਨਤੀ ਕਰਦਾ ਕਿ ਤੁਸੀਂ ਇੱਥੋਂ ਚਲੇ ਜਾਓ ਕਿਉਂਕਿ ਤੁਹਾਨੂੰ ਮੁਸਲਮਾਨ ਬਣਾ ਦੇਣਾ ਹੈ। ਉਹ ਕਹਿਣ ਲੱਗਾ, ਭਾਈ ਨੰਦ ਲਾਲ ਜੀ ਕਹਿਣ ਲੱਗੇ ਕਿ ਕਿੱਥੇ ਜਾਵਾਂ? ਬਹਾਦਰ ਸ਼ਾਹ ਕਹਿਣ ਲੱਗਾ ਵੀ ਘੋੜਾ ਰੱਖ ਕੇ ਮੈਂ ਦਿੰਦਾ ਤੁਹਾਨੂੰ ਅਤੇ ਤੁਸੀਂ ਅਨੰਦਪੁਰ ਸਾਹਿਬ ਚਲੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ। ਗੁਰੂ ਕੀ ਸੰਗਤ, ਬਹਾਦਰ ਸ਼ਾਹ ਨੂੰ ਉਸ ਜਪਜੀ ਸਾਹਿਬ ਦੇ ਪਾਠ ਦੇ ਉਸ ਮਹਾਰਾਜ ਸਾਹਿਬ ਜੀ ਦੀ ਐਸੀ ਕਿਰਪਾ ਹੋਈ ਕਿ ਉਹਨੂੰ ਤਖ਼ਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਵਾਉਣਾ ਕੀਤਾ। ਰਹੁ ਵਿਚਾਰ, ਜੋ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਆਓ ਆਪਾਂ ਇਹਦੇ 'ਤੇ ਕੇਂਦਰਿਤ ਹੋਈਏ। ਗੁਰੂ ਕੀ ਬਾਣੀ ਦਾਸ ਕੋਈ ਕਥਾਵਾਚਕ ਨਹੀਂ, ਗੁਰੂ ਕੀ ਸੰਗਤ। ਮੈਂ ਤਾਂ ਆਪ ਜੀ ਦੇ ਚਰਨਾਂ ਵਿੱਚ ਤਰਲਾ ਹੀ ਲਵਾਂਗਾ ਕਿ ਤੁਸੀਂ ਅਰਦਾਸ ਕਿਰਪਾ ਕਰਕੇ ਕਰਿਓ ਕਿ ਮਹਾਰਾਜ ਸਾਹਿਬ ਜੀ ਆਪ ਕਿਰਪਾ ਕਰਕੇ ਰਸਨਾ 'ਤੇ ਵੱਸ ਕੇ, ਕਿਉਂਕਿ ਹਉ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰ ਲੈਣ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਛੱਜੂ ਝੀਵਰ ਦੇ ਸੀਸ 'ਤੇ ਛੱਟੀ ਰੱਖ ਕੇ ਗੀਤਾ ਦੇ ਅਰਥ ਕਰਵਾ ਲਏ ਸਨ, ਤਾਂ ਸਾਡੇ 'ਤੇ ਵੀ ਕਿਰਪਾ ਕਰਨ, ਦਾਸ 'ਤੇ ਵੀ ਕਿਰਪਾ ਕਰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਅਤੇ ਆਓ ਆਪਾਂ ਰਲ ਮਿਲ ਕੇ ਵਿਚਾਰ ਕਰੀਏ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਅੱਜ ਕੀ ਬਖਸ਼ਿਸ਼ ਕੀਤੀ ਹੈ ਪਾਵਨ ਤਖਤਾਂ ਤੋਂ। ਸੋ ਭਾਈ ਸਾਹਿਬ ਭਾਈ ਦਲਰਾਜ ਸਿੰਘ ਜੀ ਹੁਣਾਂ ਨੇ ਬਹੁਤ ਹੀ ਸੋ ਵਧੀਆ ਢੰਗ ਦੇ ਨਾਲ ਗੁਰੂ ਕੀ ਬਾਣੀ ਦਾ ਉਚਾਰਨ ਕੀਤਾ ਹੈ। ਆਓ ਆਪਾਂ ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰ ਜ਼ਰੂਰ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਅਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਦੇ ਵਿੱਚ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਰਾਗਾਂ ਦੀ ਗਿਣਤੀ ਦੇ ਵਿੱਚ ਜੇ ਆਪਾਂ ਹਿਸਾਬ ਲਈਏ ਤਾਂ 15ਵੇਂ ਨੰਬਰ ਦਾ ਰਾਗ ਹੈ ਸੂਹੀ ਰਾਗ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ 6ਵੇਂ ਘਰ ਦੇ ਵਿੱਚ ਰਾਗੀ ਸਿੰਘਾਂ ਨੂੰ ਇਹ ਹਦਾਇਤ ਹੈ ਕਿ ਜੇ ਇਸ ਸ਼ਬਦ ਨੂੰ ਗਾਇਨ ਕਰਨਾ ਹੋਵੇ ਤਾਂ 6ਵੇਂ ਘਰ ਦੇ ਵਿੱਚ ਗਾਇਨ ਕੀਤਾ ਜਾ ਸਕਦਾ ਹੈ। ਸੋ ਕੁੱਲ ਆਸਾ ਰਾਗ ਦੇ ਵਿੱਚ 17 ਘਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਇਹ 6ਵੇਂ ਘਰ ਦੇ ਵਿੱਚ ਇਹ ਪਾਵਨ ਬਚਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਵਸਤੂ ਨਿਰਦੇਸ਼ ਮੰਗਲ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਜਿਹੜਾ ਹਰ ਆਕਾਰ ਦੇ ਵਿੱਚ ਦਰਸ਼ਨ ਦੇ ਸਕਦਾ ਹੈ। ਬਾਬਾ ਨਾਮਦੇਵ ਜੀ ਨੂੰ, ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਨੂੰ ਕਿਸੇ ਵੇਲੇ ਕੁੱਕਰ ਦੇ ਰੂਪ ਦੇ ਵਿੱਚ ਵੀ ਦਰਸ਼ਨ ਦਿੱਤੇ ਅਕਾਲ ਪੁਰਖ ਵਾਹਿਗੁਰੂ ਨੇ। ਹਰ ਆਕਾਰ ਦੇ ਵਿੱਚ ਉਹ ਸੁਭਾਏਮਾਨ ਹੈ। ਸੋ ਜਲੇ ਹਰੀ, ਥਲੇ ਹਰੀ, ਉਰੇ ਹਰੀ, ਗਿਫੇ ਹਰੀ, ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ। ਸੋ ਗੁਰੂ ਕੀ ਸੰਗਤ ਉਹ ਜਲਾਂ ਥਲਾਂ ਦੇ ਵਿੱਚ ਰੱਖਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ। ਕਿਤੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੇ ਹਨ। ਊੜੇ ਦਾ ਹੋੜਾ ਜਿਹੜਾ ਹੈ ਨਾ ਗੁਰੂ ਕੀ ਸੰਗਤ, ਉਹ ਮਹਾਰਾਜ ਸਾਹਿਬ ਜੀ ਨੇ ਖੁੱਲ੍ਹਾ ਰੱਖਿਆ ਹੈ। ਕਿਉਂ ਖੁੱਲ੍ਹਾ ਰੱਖਿਆ ਹੈ? ਕਿ ਉਹ ਅਸੀਮ ਹੈ, ਸੀਮਾ ਵਿੱਚ ਨਹੀਂ। ਇਸ ਕਰਕੇ ਊੜੇ ਦਾ ਹੋੜਾ ਜਿਹੜਾ ਮਹਾਰਾਜ ਸਾਹਿਬ ਜੀ ਨੇ ਖੁੱਲ੍ਹਾ ਰੱਖਿਆ ਹੈ, ਕਿਉਂਕਿ ਹਰ ਅਸੀਂ ਸੀਮਾ ਵਿੱਚ ਹਾਂ। ਹਰ ਪਦਾਰਥ, ਹਰ ਚੀਜ਼ ਜਿਹੜੀ ਹੈ ਸੀਮਾ ਵਿੱਚ ਹੈ, ਪਰ ਉਹ ਅਕਾਲ ਪੁਰਖ ਵਾਹਿਗੁਰੂ ਅਸੀਮ ਹੈ। ਇਸ ਕਰਕੇ ਬ੍ਰਹਮਾ ਵਰਗਿਆਂ ਨੇ ਵੀ ਅੰਤ ਨਾ ਅੰਤਾ ਸਦਾ ਬੇਅੰਤਾ, ਇਸੇ ਤਰ੍ਹਾਂ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਹਾ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ, ਅੰਤ ਨਾ ਅੰਤਾ ਸਦਾ ਬੇਅੰਤਾ, ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਗਵਾਏ। ਸੋ ਗਰੀਬ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਅੰਤ ਨਹੀਂ, ਉਹ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਉਸ ਦੀ ਹੋਂਦ ਹੈ। ਜਿੱਥੇ ਵੀ ਕਿਸੇ ਨੇ ਜਿਸ ਵੀ ਸਰੂਪ ਦੇ ਵਿੱਚ ਦਰਸ਼ਨ ਕਰਨੇ ਚਾਹੇ ਉਹਨੂੰ ਯਾਦ ਕੀਤਾ, ਉਹਨੇ ਅਕਾਲ ਪੁਰਖ ਵਾਹਿਗੁਰੂ ਨੇ ਦੀਦਾਰ ਦਿੱਤੇ, ਭਾਵੇਂ ਕਿਸੇ ਰੂਪ ਦੇ ਵਿੱਚ ਦੀਦਾਰ ਦਿੱਤੇ। ਨਰਸਿੰਘ ਦੇ ਰੂਪ ਦੇ ਵਿੱਚ ਪ੍ਰਹਿਲਾਦ ਨੂੰ ਬਚਾਉਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਨੇ ਹਜ਼ੂਰ ਕਿਰਪਾ ਕੀਤੀ, ਕਿਹੜੇ ਸਰੂਪ ਦੇ ਵਿੱਚ ਉਹਦਾ ਬਚਾਅ ਹੋਇਆ। ਇਸੇ ਤਰੀਕੇ ਦੇ ਨਾਲ ਗੁਰੂ ਕੀ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਓਅੰਕਾਰ ਦਾ ਹੋੜਾ ਜਿਹੜਾ ਖੁੱਲ੍ਹਾ ਰੱਖਣਾ ਕੀਤਾ ਹੈ। ਸਤਿਗੁਰ ਪ੍ਰਸਾਦ ਸਤ ਚੇਤਨ ਆਵਾਸ ਸਰੂਪ ਜੋ ਤਿੰਨਾਂ ਕਾਲਾਂ ਵਿੱਚ ਨਾਸ ਹੋਣ ਤੋਂ ਰਹਿਤ ਹੈ, ਜਿਸ ਦਾ ਨਾ ਪੌਤਰ ਹੈ, ਨਾ ਪੁੱਤਰ ਹੈ, ਨਾ ਸਤਰ ਹੈ, ਨਾ ਮਿੱਤਰ ਹੈ, ਨਾ ਤੱਤ ਹੈ, ਨਾ ਮੱਤ ਹੈ, ਨਾ ਜਾਤ ਹੈ, ਨਾ ਪਤ ਹੈ। ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਇਸ ਨੂੰ ਆਪਾਂ ਸੰਧੀ ਛੇਦ ਕਰਕੇ ਥੋੜ੍ਹੇ ਜਿਹੇ ਵਿਚਾਰ ਫਿਰ ਆਪਾਂ ਜੁਆਇੰਟ ਕਰ ਲਾਂਗੇ। ਗੁਰਪ੍ਰਸਾਦ ਸਤ ਚੇਤਨ ਅਭਾ ਸਰੂਪ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਹੁਣ ਇਸ ਤਰ੍ਹਾਂ ਕਰੀਏ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ, ਸੋ ਅਕਾਲ ਗੁਰ ਜਿਹੇ ਸੋ ਕਿਰਪਾ ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਜਿਹਦੇ 'ਤੇ ਕਿਰਪਾ ਹੋਵੇ ਉਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ, ਅਤੇ ਉਹਦੇ 'ਤੇ ਕਿਰਪਾ ਜਿਹਦੇ 'ਤੇ ਕਿਰਪਾ ਹੋ ਜਾਵੇ ਉਹ ਸੋ ਖੰਡਾਂ ਬ੍ਰਹਿਮੰਡਾਂ ਤੋਂ ਉੱਪਰ ਉੱਠ ਜਾਂਦਾ ਹੈ ਗੁਰੂ ਕੀ ਸੰਗਤ, ਉਹਨੂੰ ਗੁਰਮੁਖ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਅਤੇ ਗੁਰਮੁਖ ਸੋ ਵੈਰ ਵਿਰੋਧ ਗਵਾਵੇ। ਗੁਰਮੁਖਾਂ ਦੀ ਅਵਸਥਾ ਮਹਾਰਾਜ ਸਾਹਿਬ ਜੀ ਨੇ ਵਰਣਨ ਕੀਤੀ ਹੈ, ਰਹੋ ਵਿਚਾਰ। ਸੋ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ,
ਉਜਲ ਕਹਿ ਚਿਲਕਣਾ ਘੋਟਿਮ ਕਾਲੜੀ ਮਾਸ।
ਇਸ ਪਾਵਨ ਸ਼ਬਦ ਦੀ ਜਿਹੜੀ ਉਥਾਨਕਾ ਹੈ ਗੁਰੂ ਕੀ ਸੰਗਤ, ਉਹ ਕੁਝ ਇਸ ਤਰ੍ਹਾਂ ਦੱਸਣੀ ਜ਼ਰੂਰੀ ਹੈ। ਬਹੁਤ ਵਿਦਵਾਨ ਗੁਰਮੁਖ ਪਿਆਰੇ ਇੱਥੋਂ ਸੋ ਇਸ ਪਾਵਨ ਸਥਾਨ ਤੋਂ ਆਪ ਜੀ ਨੂੰ ਦੱਸ ਕੇ ਜਾਂਦੇ ਨੇ ਕਥਾ ਦੇ ਵਿੱਚ। ਸੋ ਭਾਈ ਮਰਦਾਨਾ ਜੀ, ਜਦੋਂ ਕੁਝ ਇਸ ਤਰ੍ਹਾਂ ਵੀ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ, ਜਦੋਂ ਖੁਰਮੇ ਚੜ੍ਹਾਈ ਕਰ ਗਏ ਨੇ ਭਾਈ ਮਰਦਾਨਾ ਜੀ, ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਭਾਈ ਬਾਲਾ ਜੀ ਤਲਵੰਡੀ ਆਏ, ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਾਹਰ ਭਾਈ ਬਾਲਾ ਜੀ ਹੁਣਾਂ ਦੇ ਖੂਹ ਦੇ ਉੱਤੇ ਡੇਰਾ ਲਾਇਆ, ਅਤੇ ਭਾਈ ਬਾਲਾ ਜੀ ਨੂੰ ਭੇਜਿਆ ਭਾਈ ਮਰਦਾਨੇ ਦੇ ਘਰ, ਤਾਂ ਉਹਦਾ ਪੁੱਤਰ ਸ਼ਹਿਜ਼ਾਦਾ, ਇੱਕ ਉਹਦਾ ਪੁੱਤਰ ਹੋਰ ਸੀ, ਉਸਦਾ ਮੈਨੂੰ ਨਾਮ ਵਿਸਰਿਆ ਗੁਰੂ ਕੀ ਸੰਗਤ, ਖਿਮਾ ਕਰਨੀ। ਭਾਈ ਸ਼ਹਿਜ਼ਾਦੇ ਨੇ ਪੁੱਛਿਆ ਵੀ ਮੇਰਾ ਪਿਤਾ ਜੀ ਕਿੱਥੇ ਹੈ, ਅਤੇ ਭਾਈ ਬਾਲਾ ਜੀ ਕਹਿਣ ਲੱਗੇ ਉਹ ਸੱਚਖੰਡ ਪਿਆਨਾ ਕਰ ਗਏ ਨੇ, ਅਤੇ ਭਾਈ ਸ਼ਹਿਜ਼ਾਦਾ ਜੀ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਨੇ, ਨਾਨਕ ਜੀ ਕਿੱਥੇ ਨੇ, ਕਹਿਣ ਲੱਗੇ ਜੀ ਉਹ ਸਾਡੇ ਖੂਹ ਦੇ ਉੱਤੇ ਆ ਨਾਲ ਲੈ ਕੇ, ਅਤੇ ਸਤਿਗੁਰਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸਨ ਕਿ ਸਾਡੇ ਘਰ ਦੱਸਣਾ ਨਹੀਂ, ਜਾ ਕੇ ਆ ਜਾਣਾ, ਸੁੱਖ ਸ਼ਾਂਤ ਦਾ ਪਤਾ ਲੈ ਕੇ ਆ ਜਾਣਾ, ਅਤੇ ਸਾਡੇ ਘਰ ਦੱਸਣਾ ਨਹੀਂ। ਪਰ ਕਿਵੇਂ ਨਾ ਦੱਸਿਆ ਜਾਵੇ, ਦੱਸਿਆ ਤਾਂ ਨਹੀਂ, ਪਰ ਮਾਤਾ ਜੀ ਅਤੇ ਪਿਤਾ ਜੀ ਇਹ ਦੋਵੇਂ ਹੀ ਭਾਈ ਮਰਦਾਨਾ ਜੀ ਦੇ ਭਾਈ ਬਾਲਾ ਜੀ ਦੇ ਮਗਰ ਲੱਗ ਗਏ ਅਤੇ ਉੱਥੇ ਖੂਹ 'ਤੇ ਆ ਗਏ, ਤਾਂ ਆਣ ਕੇ ਬਥੇਰਾ ਤਰਲਾ ਲਿਆ ਵੀ ਤੁਸੀਂ ਘਰ ਰਹੋ ਘਰ ਆਓ, ਤਾਂ ਸ਼ਹਿਜ਼ਾਦਾ ਵੀ ਨਾਲ ਆ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ਹਿਜ਼ਾਦੇ ਨੂੰ ਨਾਲ ਲੈ ਕਰਕੇ ਅਤੇ ਸੋ ਭਰਮਣ ਕਰਨ ਲੱਗੇ, ਜਿਸ ਤਰ੍ਹਾਂ ਸੰਗਤਾਂ ਨੂੰ ਤਾਰਨ ਵਾਸਤੇ, ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ। ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ, ਭਾਈ ਗੁਰਦਾਸ ਜੀ ਦੇ ਪੁੱਤਰ ਬਚਨ ਨੇ ਗੁਰੂ ਕੀ ਸੰਗਤ। ਇਸ ਤਰੀਕੇ ਦੇ ਨਾਲ ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤੁਲੰਬੇ ਗਏ ਨੇ, ਇਹ ਤੁਲੰਬੇ ਦੀ ਉਥਾਨਕਾ ਗੁਰੂ ਕੀ ਸੰਗਤ, ਤੁਲੰਬਾ ਨਗਰ ਹੈ। ਉਸ ਤੁਲੰਬੇ ਨਗਰ ਦੇ ਵਿੱਚ ਇੱਕ ਭਾਈ ਸੱਜਣ ਆਪਣੇ ਰਸਨਾਂ 'ਤੇ ਚੜਿਆ ਹੋਇਆ ਕੌਡਾ ਰਾਕਸ਼, ਆਪਣੀ ਰਸਨਾਂ 'ਤੇ ਚੜਿਆ ਹੋਇਆ ਸੱਜਣ ਠੱਗ। ਜਦੋਂ ਕਿ ਅਸੀਂ ਤਾਂ ਦੋ ਵਾਰਾਂ ਦਰਸ਼ਨ ਵੀ ਕਰਦੇ ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਤਿੰਨ ਵਾਰਾਂ ਵੀ ਕਰਦੇ ਹਾਂ, ਪਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇੱਕ ਵਾਰੀ ਦਰਸ਼ਨ ਕਰਨ 'ਤੇ ਇੱਕੇ ਵਾਰੀ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਨਾ ਭਾਈ ਸੱਜਣ ਨੂੰ, ਅਤੇ ਸੱਜਣ ਸੱਜਣ ਹੀ ਬਣ ਗਿਆ। ਗੁਰੂ ਕੀ ਸੰਗਤ ਸੱਜਣ ਕੋਲ ਗਏ, ਲੰਘਣ ਲੱਗੇ ਉੱਥੋਂ ਦੀ, ਕੋਈ ਕਹਿੰਦਾ ਵੀ ਨਗਰ ਦੇ ਵਿੱਚ ਧਰਮਸ਼ਾਲਾ ਬਣਾਈ ਹੋਈ ਸੀ, ਪਰ ਨਗਰ ਤੋਂ ਤੁਲੰਬੇ ਤੋਂ ਬਾਹਰ ਬਾਰ ਉਹਨੇ ਇੱਕ ਪੜਾਅ ਬਣਾਇਆ ਹੋਇਆ ਸੀ, ਜਿਹੜੀ ਹਵੇਲੀ ਚੰਗੀ ਵਧੀਆ ਬਣਾ ਕੇ, ਅਤੇ ਉਹਦੇ ਵਿੱਚ ਮਸੀਤ ਵੀ ਬਣਾਈ ਹੋਈ ਸੀ ਅਤੇ ਇੱਕ ਮੰਦਰ ਵੀ ਬਣਾਇਆ ਹੋਇਆ ਸੀ, ਵੀ ਦੋਵੇਂ ਫਿਰਕੇ ਸਨ, ਵੀ ਕੋਈ ਵੀ ਜਿਹੜਾ ਆਵੇ ਉਹ ਮੰਦਰ ਵੱਲ ਵੇਖ ਕੇ ਵੀ ਆਵੇ ਅਤੇ ਮਸੀਤ ਵੱਲ ਵੇਖ ਕੇ ਵੀ ਆਵੇ। ਉੱਥੇ ਗੁਰੂ ਸਾਹਿਬਾਂ ਨੇ ਉਸੇ ਤਰੀਕੇ ਦੇ ਨਾਲ ਜਿਹੜੇ ਭਾਈ ਮਰਦਾਨਾ ਜੀ ਨੂੰ ਮਹਾਰਾਜ ਸਾਹਿਬ ਜੀ ਭੁੱਖ ਵੀ ਲਾ ਦਿੰਦੇ ਸਨ ਤੇ ਵੀ ਲਾ ਦਿੰਦੇ ਸਨ, ਤਾਂ ਇਸੇ ਤਰ੍ਹਾਂ ਭਾਈ ਸ਼ਹਿਜ਼ਾਦੇ ਦੇ ਨਾਲ ਵੀ ਇਸੇ ਤਰ੍ਹਾਂ ਕੀਤਾ। ਮਹਾਰਾਜ ਸਾਹਿਬ ਜੀ ਨੇ ਭਾਈ ਸ਼ਹਿਜ਼ਾਦਾ ਕਹਿਣ ਲੱਗਾ, ਹਜ਼ੂਰ ਸੱਚੇ ਪਾਤਸ਼ਾਹ ਮੈਨੂੰ ਭੁੱਖ ਲੱਗੀ ਹੈ, ਤਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਚੰਗਾ ਫਿਰ ਆ ਇੱਥੇ ਤੁਸੀਂ, ਕਿਉਂਕਿ ਤਾਰਨਾ ਸੀ ਨਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਐਸੇ ਵੈਦ ਨੇ ਗੁਰੂ ਕੀ ਸੰਗਤ, ਸਾਨੂੰ ਡਾਕਟਰਾਂ ਦੇ ਕੋਲ ਜਾਣਾ ਪੈਂਦਾ, ਪਰ ਮੇਰਾ ਸਤਿਗੁਰੂ ਐਸਾ ਵੈਦ ਹੈ ਜਿਹੜਾ ਆਪ ਚੱਲ ਕੇ ਰੋਗੀਆਂ ਦੇ ਕੋਲ ਜਾਂਦਾ ਹੈ। ਗਰੀਬ ਨੂੰ ਆਹ ਸੱਚੇ ਪਾਤਸ਼ਾਹ ਜੀ ਨੇ ਦੀਪਾਲਪੁਰ ਮਿੰਟ ਗੁਮਰੀ ਦੇ ਸਥਾਨ ਤੇ ਇੱਕ ਘੋੜਾ ਜਿਹੜਾ ਸ਼ਾਹੂਕਾਰ ਸੀ ਗੁਰੂ ਕੀ ਸੰਗਤ, ਆਪ ਜਾ ਕੇ ਮਹਾਰਾਜ ਸਾਹਿਬ ਜੀ ਨੇ ਉਹਦਾ ਇਲਾਜ ਕੀਤਾ। ਇਸੇ ਤਰੀਕੇ ਦੇ ਨਾਲ ਸੱਜਣ ਦਾ ਵੀ ਇਲਾਜ ਕਰਨਾ ਸੀ, ਕਿਉਂਕਿ ਜਦੋਂ ਪੂਰਬ ਕਰਮ ਅੰਕਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਹਾਰਾਜ ਸਾਹਿਬ ਜੀ ਉੱਥੇ ਗਏ, ਸ਼ਹਿਜ਼ਾਦੇ ਨੂੰ ਭੇਜਿਆ ਤਾਂ ਥੋੜ੍ਹਾ ਸਮਾਂ ਮਹਾਰਾਜ ਸਾਹਿਬ ਜੀ ਨੇ ਬਾਹਰ ਉਡੀਕਿਆ, ਭਾਈ ਬਾਲਾ ਜੀ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਬੈਠੇ ਅਤੇ ਸ਼ਹਿਜ਼ਾਦਾ ਉੱਥੇ ਗਿਆ। ਜਦੋਂ ਥੋੜ੍ਹਾ ਸਮਾਂ ਨਾ ਆਏ ਅਤੇ ਅੰਤਰਜਾਮੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਕਹਿਣ ਲੱਗੇ ਬਾਲਿਆ ਭਾਈ ਮਰਦਾਨਾ ਭਾਈ ਸ਼ਹਿਜ਼ਾਦਾ ਔਕੜ ਦੇ ਵਿੱਚ ਹੈ, ਔਖਿਆਈ ਦੇ ਵਿੱਚ ਹੈ ਅਤੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰੋਗਨ ਤੇ ਹਰ ਸੋਗਨ ਤੇ ਜਲ ਜੋਗਨ ਤੇ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਕਾਵਤਉ ਤਨ ਏਕ ਨਾ ਲਾਗਨ ਪਾਵੇ, ਰਾਖਤ ਹੈ ਅਪਨੁ ਕਰ ਦਇਆ ਕਰ ਪਾਪ ਸਭੁ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹੁ ਤੋਸਾ ਸੋ ਪੇਟ ਹੀ ਕੇ ਪਟ ਬੀਜ ਬਚਾਵੇ। ਉਹ ਤਾਂ ਪੇਟ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਜਠਰ ਅਗਨੀ ਬਲਦੀ ਹੈ, ਉੱਥੋਂ ਰੱਖ ਲੈਂਦਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਜੀ। ਸੋ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਾ ਜੀ ਚਲੋ ਸ਼ਹਿਜ਼ਾਦੇ ਦੀ ਰੱਖਿਆ ਕਰੀਏ, ਕੋਈ ਭਾਈ ਮਰਦਾਨਾ ਜੀ ਵੀ ਕਹਿ ਦਿੰਦੇ ਨੇ ਚਲੋ ਰਹੋ ਵਿਚਾਰ। ਸੋ ਮਹਾਰਾਜ ਸਾਹਿਬ ਜੀ ਗਏ ਤਾਂ ਉਹਨੇ ਉਹਨੂੰ ਇੱਕ ਅੰਦਰ ਰੱਖਿਆ ਹੋਇਆ ਸੀ ਅਤੇ ਉਹਨੇ ਜਦੋਂ ਆਵਾਜ਼ ਪਛਾਣੀ ਅਤੇ ਉੱਚੀ ਆਵਾਜ਼ ਦੇ ਵਿੱਚ ਮਹਾਰਾਜ ਸਾਹਿਬ ਜੀ ਨੂੰ ਆਵਾਜ਼ ਦਿੱਤੀ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੱਜਣਾ ਇਹ ਕੰਮ ਤੇਰੇ ਵਾਸਤੇ ਚੰਗਾ ਨਹੀਂ, ਰਹੋ ਵਿਚਾਰ ਸਾਖੀ ਲੰਬੇਰੀ ਹੈ। ਮਹਾਰਾਜ ਸਾਹਿਬ ਜੀ ਨੇ ਫਿਰ ਉਹਦਾ ਉਧਾਰ ਕੀਤਾ, ਗੁਰੂ ਕੀ ਸੰਗਤ ਉਹਨੂੰ ਸੱਜਣ ਨੂੰ ਸੱਜਣ ਬਣਾ ਦਿੱਤਾ। ਮਹਾਰਾਜ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਗੁਰੂ ਕੀ ਸੰਗਤ, ਨਾਨਕ ਕੱਚੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ, ਸੋ ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਾਂਹ ਜਿਨ੍ਹਾਂ ਦੀ ਪਕੜੀਏ ਤਰ ਪਈਏ ਬਾਂਹ ਨਾ ਛੋਡੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ, ਛੱਡੀ ਕਿਤੇ ਅੱਜ ਤੱਕ ਨਹੀਂ ਛੱਡੀ, ਨਾ ਛੱਡਣ ਗਈ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਭਾਈ ਸੱਜਣ ਨੂੰ ਪ੍ਰਚਾਰਕ ਬਣਾਤਾ, ਪਹਿਲਾ ਪ੍ਰਚਾਰਕ ਭਾਈ ਲਾਲੋ ਜੀ, ਦੂਸਰਾ ਪ੍ਰਚਾਰਕ ਭਾਈ ਸੱਜਣ, ਅਤੇ ਗੁਰੂ ਕੀ ਸੰਗਤ ਉਸੇ ਧਰਮਸ਼ਾਲਾ ਦੇ ਵਿੱਚ ਕੀਰਤਨ ਵੀ ਹੋਵੇ, ਉਸੇ ਧਰਮਸ਼ਾਲਾ ਦੇ ਵਿੱਚ ਗੁਰੂ ਕੀ ਸੰਗਤ ਕਥਾ ਵੀ ਹੋਵੇ। ਉਹ ਧਰਮਸ਼ਾਲਾ ਜਿਹੜੀ ਸੀ ਉਹ ਸਿੱਖੀ ਦਾ ਇੱਕ ਕੇਂਦਰ ਬਣ ਗਿਆ ਗੁਰੂ ਕੀ ਸੰਗਤ। ਇਸ ਤਰੀਕੇ ਦੇ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਉੱਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ। ਸੱਜਣਾ ਇਹ ਜਿਹੜਾ ਤੇਰਾ ਭਾਂਡਾ ਹੈ ਨਾ, ਸਰੀਰ ਰੂਪੀ ਭਾਂਡਾ, ਇਹ ਇੱਕ ਕਹਿਣ ਵਰਗਾ ਹੈ। ਜੇ ਤੂੰ ਨਾਮ ਜਪੇਗਾ ਤੇ ਜਿੱਥੇ ਨਾਮ ਜਪੀਏ ਪਰ ਪਿਆਰੇ ਸੇ ਅਸਥਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ। ਸੋ ਇਸ ਪ੍ਰਕਾਰ ਉਹਨੂੰ ਇਹ ਪਾਵਨ ਉਪਦੇਸ਼ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ, ਇਹ ਭਾਈ ਸੱਜਣ ਨੂੰ ਉਪਦੇਸ਼ ਨਹੀਂ ਹੈ ਗੁਰੂ ਕੀ ਸੰਗਤ, ਸਾਨੂੰ ਸਾਰਿਆਂ ਨੂੰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਚੌਵਾਂ ਵਰਨਾ ਨੂੰ ਸਾਂਝਾ ਉਪਦੇਸ਼ ਹੈ। ਕੋਈ ਵੀ ਇਸ ਗੁਰਬਾਣੀ ਦੀ ਵਿਆਖਿਆ ਨੂੰ ਕਿਸੇ ਵੀ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਪੜ੍ਹ ਲਵੇ, ਸੁਣ ਲਵੇ, ਵਿਚਾਰ ਕਰ ਲਵੇ, ਇਹ ਉਹਦੇ 'ਤੇ ਢੁੱਕਦੀ ਹੈ। ਹਰ ਬਚਨ ਜਿਹੜਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਡੇ ਸਾਰਿਆਂ 'ਤੇ ਢੁੱਕਦਾ ਹੈ, ਕਿਉਂਕਿ ਸਾਡੇ ਵੀ ਗੁਰੂ ਕੀ ਸੰਗਤ, ਕਿਉਂਕਿ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ। ਸੌ ਵਾਰਾਂ ਵੀ ਇਹਨੂੰ ਧੋ ਲਈਏ, ਜਿਵੇਂ ਕੋਹਲੂ ਦੀ ਲੀਰ ਜਿਹੜੀ ਹੈ ਉਹਨੂੰ ਕੋਈ ਕੈਮੀਕਲ ਸਾਫ਼ ਨਹੀਂ ਕਰ ਸਕਦਾ, ਉਹਨੂੰ ਕੋਈ ਗਰਮ ਪਾਣੀ ਨਹੀਂ ਸਾਫ਼ ਕਰ ਸਕਦਾ ਕਿਸੇ ਵੀ ਤਰੀਕੇ ਦੇ ਨਾਲ, ਇਸੇ ਤਰੀਕੇ ਦੇ ਨਾਲ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ, ਨਾਮ ਦੇ ਮਜੀਠੀ ਰੰਗ ਦੇ ਨਾਲ ਇਹ ਜਿਹੜਾ ਹਿਰਦਾ ਹੈ ਨਾ, ਮਨ ਜਿਹੜਾ ਹੈ, ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਜਿਹੜੀ ਹੈ ਇਹਦੀ ਸਾਫ਼ ਹੋ ਸਕਦੀ ਹੈ ਜੀ।
ਧੋਤਿਆ ਝੂਠ ਨਾ ਉਤਰਾ ਜੇ ਸੌ ਧੋਵਾ ਤੇ ਸੌ।
ਹੁਣ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਪਸ਼ਟ ਕਰ ਦਿੱਤਾ ਅਗਲੀ ਪੰਕਤੀ ਦੇ ਵਿੱਚ, ਕਹਿਣ ਲੱਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੌ ਵਾਰ ਵੀ ਧੋ ਲਈਏ, ਬਚਨ ਉਹੀ ਹੈ ਨਾ ਸੋਠ ਰਾਗ ਵਾਲਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ, ਜਿਹੜਾ ਆਪਾਂ ਰਿਪੀਟ ਨਹੀਂ ਕਰਨ ਲੱਗਾ ਮੈਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ, ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ, ਧੋਤਿਆਂ ਜੂਠ ਨਾ ਉਤਰ ਹੈ, ਜੇ ਸੌ ਧੋਵਾਂ ਤਿਸ, ਭਾਵੇਂ ਜਿੰਨਾ ਮਰਜ਼ੀ ਧੋ ਲਈਏ ਨਹੀਂ ਸਾਫ਼ ਹੋ ਸਕਦੀ, ਕੇਵਲ ਸਿੱਧਾ ਨੇ ਕਿਹਾ ਸੀ ਬਾਬਾ ਵੀ ਜੇ ਹੱਥ ਪੈਰ ਗੰਦੇ ਹੋ ਜਾਣ ਤੇ ਇਹ ਪਾਣੀ ਨਾਲ ਸਾਫ਼ ਹੋ ਸਕਦੇ ਆ, ਨਾਲ ਹੀ ਉੱਤਰ ਨੇ ਨਾਲ ਹੀ ਜਵਾਬ ਨੇ ਸ੍ਰੀ ਜਪਜੀ ਸਾਹਿਬ ਦੇ ਵਿੱਚ, ਭਰੀਆ ਹੱਥ ਪੈਰ ਧੰਦੇ ਪਾਣੀ ਧੋਤੇ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਦੇਹ ਸਾਹਿਬ ਆਉਣ ਲਈਏ ਉਹ ਧੋਏ, ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ। ਨਾਮ ਦੇ ਮਜੀਠੀ ਰੰਗ ਦੇ ਨਾਲ ਕੇਵਲ ਸਾਫ਼ ਹੋ ਸਕਦਾ ਹੈ ਹਿਰਦਾ, ਨਾਮ ਦਾ ਜਿਹੜਾ ਜਨਮਾਂ ਜਨਮਾਂਤਰਾਂ ਦੀ ਇਹਨੂੰ ਮੈਲ ਲੱਗੀ ਹੋਈ ਹੈ ਜੀ।
ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਾਨਾ,
ਇੱਥੇ ਹੁਣ ਇਸ ਪ੍ਰਕਾਰ ਆਪਾਂ ਬਚਨ ਕਰਨਾ ਗੁਰੂ ਕੀ ਸੰਗ। ਸੱਜਣ ਗੁਣ, ਗੁਣ ਉਹ ਨੇ ਇਕੱਤਰ ਕਰੀਏ, ਕਿਉਂਕਿ ਸਾਂਝ ਕੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ, ਔਗਣ ਜਿਹੜੇ ਆ ਨਾ ਲੋਕ, ਅਵਗਣਾ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੇ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਵਿਰਲਾ ਹੈ ਗੁਰੂ ਕੀ ਸੰਗਤ। ਸਤਿਗੁਰੂ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਬੇਨਤੀ ਕਰਾਂ ਮੈਂ, ਗੁਰੂ ਕੀ ਸੰਗਤ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਨਾ, ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਹੈ ਉਹ ਮੈਲਾ ਕੱਪੜਾ ਪ੍ਰਵਾਨ ਨਹੀਂ ਕਰਦਾ। ਤੁਸੀਂ ਦੱਸੋ ਵੀ ਮੈਲਾ ਕੱਪੜਾ ਕੋਈ ਪ੍ਰਵਾਨ ਕਰਦਾ? ਉਹ ਘਰਦਿਆਂ ਦੇ ਅੱਗੇ ਲਾਹ ਕੇ ਸੁੱਟ ਦਿੰਦਾ ਵੀ ਆਹ ਕੀ ਮੈਨੂੰ ਪਾ ਦਿੱਤਾ ਤੁਸਾਂ। ਗੁਰੂ ਮੈਲੇ ਮਨ ਨੂੰ ਪ੍ਰਵਾਨ ਕਰ ਲਾ, ਗੁਰੂ ਕੀ ਸੰਗਤ ਗੁਰੂ ਮੈਲੇ ਮਨ ਨੂੰ ਪ੍ਰਵਾਨ ਕਰਦਾ ਹੈ। ਗੁਰੂ ਕਹਿੰਦਾ ਵੀ ਇੱਥੇ ਔਗਣ ਛੱਡ ਕੇ ਜਾ ਤੇ ਗੁਣ ਲੈ ਕੇ ਜਾ, ਸਾਂਝ ਕੀਜੈ ਗੁਣੇ ਕਹੀ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜਾ, ਗੁਣਾਂ ਦਾ ਵਾਸਲਾ ਡੱਬਾ ਗੁਣਾਂ ਦਾ ਮਿਲ ਜਾਵੇ, ਉਹਦੇ ਵਿੱਚੋਂ ਗੁਣ ਇਕੱਤਰ ਕਰੀਏ। ਇੱਕ ਗੁਣ ਹੀ ਰੋਜ਼ ਦਾ ਗੁਰੂ ਕੀ ਸੰਗਤ ਇਕੱਤਰ ਕਰੀਏ। ਸੋ ਗਰੀਬ ਨੂੰ ਆਹ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ। ਸੱਜਣ ਬਣਾ ਗੁਣਾਂ ਨੂੰ ਜਿਹੜੇ ਤੇਰੇ ਨਾਲ ਚੱਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇਰੀ ਗਵਾਹੀ ਦੇਣਗੇ, ਕਿਉਂਕਿ ਗਰੀਬ ਨੂੰ ਆਹ ਸੱਚੇ ਪਾਤਸ਼ਾਹ ਜੀ ਦੇ ਇਹ ਵੀ ਪਵਿੱਤਰ ਬਚਨ ਨੇ ਗੁਰੂ ਕੀ ਸੰਗਤ ਕਿ ਸੋ ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਿਹੜੇ ਗੁਣ ਨੇ ਨਾ ਉਹ ਗਵਾਹੀ ਭਰਦੇ ਨੇ। ਜਿਵੇਂ ਇਹਨਾਂ ਕਚਹਿਰੀਆਂ ਦੇ ਵਿੱਚ ਜਿਹੜੇ ਗਵਾਹ ਨੇ ਉਹ ਗਵਾਹੀਆਂ ਦਿੰਦੇ ਨੇ, ਇਸੇ ਤਰੀਕੇ ਦੇ ਨਾਲ ਸੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਿਹੜੇ ਗੁਣ ਨੇ ਨਾ ਉਹ ਗਵਾਹੀ ਦੇਣਗੇ। ਔਗਣ ਵੀ ਖੜ੍ਹੇ ਹੋਣਗੇ, ਗੁਣ ਵੀ ਖੜ੍ਹੇ ਹੋਣਗੇ, ਪਰ ਜੇ ਗੁਣਾਂ ਦਾ ਤਾਦਾਦ ਜ਼ਿਆਦਾ ਹੋਈ ਤਾਂ ਆਪਣਾ ਉਧਾਰ ਹੋ ਜਾਵੇਗਾ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸੱਜਣ ਬਣਾ ਗੁਣਾਂ ਨੂੰ, ਸਾਂਝ ਕੀਜੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਾਨਾ,
ਸੋ ਜਿੱਥੇ ਲੇਖਾ ਮੰਗਿਆ ਜਾਂਦਾ ਹੈ, ਮੈਂ ਇੱਕ ਬੇਨਤੀ ਕਰਾਂ ਗੁਰੂ ਕੀ ਸੰਗਤ ਪਾਵਨ ਬਚਨ ਨੇ, ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ। ਆਪਾਂ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਹੁਣੇ ਬਚਨ ਸੁਣਿਆ, ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ। ਸੋ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਹਰ ਚੀਜ਼ ਦਾ ਤਿਲ ਤਿਲ ਦਾ ਲੇਖਾ ਮੰਗਿਆ ਜਾਂਦਾ ਹੈ, ਪਰ ਜਿਹੜਾ ਗੁਰੂ ਕਾ ਸਿੱਖ ਹੈ ਨਾ, ਜੇ ਕੋਈ ਸਿੱਖੀ ਦੀ ਕਮਾਈ ਕਰ ਲਵੇ, ਬੜੀ ਔਖੀ ਹੈ ਗੁਰੂ ਕੀ ਸੰਗਤ, ਸਿੱਖੀ ਦੀ ਕਮਾਈ ਕਰਨੀ ਬੜੀ ਔਖੀ ਹੈ। ਭਾਈ ਮੱਝ ਨੂੰ ਪੁੱਛੀਏ ਕਿੰਨੀ ਸਿੱਖੀ ਦੀ ਕਮਾਈ ਔਖੀ ਹੈ, ਬਾਬਾ ਬੀਜ ਚੰਦ ਸਾਹਿਬ ਜੀ ਨੂੰ ਪੁੱਛੀਏ ਕਿੰਨੀ ਸਿੱਖੀ ਦੀ ਕਮਾਈ ਔਖੀ ਹੈ, ਹਰ ਬਚਨ ਦੀ ਪਾਲਣਾ ਕਰਨੀ। ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ, ਜਿਹੜੇ ਗੁਣ ਨੇ ਨਾ ਉਹ ਉੱਥੇ ਖੜੇ ਹੋਣਗੇ ਗੁਰੂ ਦੀ ਹਜ਼ੂਰੀ ਦੇ। ਧਰਮ ਰਾਏ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਧਰਮ ਰਾਏ ਐਸੇ ਚਵੇ ਕੀਤੋ ਭਵਨ ਪੁਨੀਤ। ਮੈਂ ਤਾਂ ਕਈ ਵਾਰ ਇਹ ਬੇਨਤੀ ਕਰਦਾ ਹੁੰਦਾ ਗੁਰੂ ਕੀ ਸੰਗਤ ਕਿ ਧਰਮ ਰਾਜਾ ਤੇ ਗੁਰੂ ਕੇ ਸਿੱਖ ਦੀ ਮਿੰਨਤ ਕਰਦਾ ਮਜ਼ਾਕੀਆ ਲਈ, ਜੇ ਵਿੱਚ ਇੱਕ ਬੈਠਣ ਲੱਗਾ ਮੈਂ ਕਰਨ ਭਈ ਆਓ ਇੱਧਰ ਦੀ ਲੰਘ ਜਾਓ, ਮੇਰੇ ਧਰਮ ਭਵਨਾਂ ਨੂੰ ਪਵਿੱਤਰ ਕਰ ਜਾਓ, ਗੁਰੂ ਕੇ ਸਿੱਖੋ ਮੇਰੇ ਭਵਨਾਂ ਨੂੰ ਪਵਿੱਤਰ ਕਰ ਜਾਓ। ਧਰਮ ਰਾਏ ਐਸੇ ਚਵੇ ਕੀਤੋ ਭਵਨ ਪੁਨੀਤ, ਆ ਜਾਓ ਥੋੜਾ ਬਹੁਤਾ ਕੋਈ ਜਲ ਪਾਣੀ ਛਕ ਜਾਓ, ਇਹਨੇ ਬਹਾਨੇ ਦੇ ਨਾਲ ਹੀ ਮੇਰੇ ਜਿਹੜੇ ਭਵਨ ਪਵਿੱਤਰ ਹੋ ਜਾਣ। ਇਸ ਤਰੀਕੇ ਦੇ ਨਾਲ ਕੋਈ ਚਾਹ ਹੀ ਘੁੱਟ ਪੀ ਜਾਓ, ਕੋਈ ਕੌਫੀ ਪੀ ਜਾਓ, ਘੁੱਟ ਆਣ ਕੇ ਭਵਨ ਤੇ ਪਵਿੱਤਰ ਕਰ ਜਾਓ ਮੇਰੇ। ਸੋ ਇਸ ਕਰਕੇ ਉਹਨੇ ਤਾਂ ਇਹ ਵੀ ਬਚਨ ਕਹੇ ਨੇ ਜਿਹੜੇ ਸ੍ਰੀ ਸੋਹਲੇ ਸਾਹਿਬ ਤੋਂ ਪਹਿਲੋਂ ਆਪਾਂ ਬਚਨ ਪੜ੍ਹਦੇ ਹਾਂ ਨਾ, ਨਾ ਹੋ ਨਾ ਤੂੰ ਨੈ ਛੁੱਟੈ ਨਿਕਟ ਨਾ ਜਾਈ ਹੋ, ਦੂਜੈ ਕੀਰਤਨ ਗੋਦਮ ਭਜਨ ਗੋਬਿੰਦ ਨਾਨਕ ਨੀਤ, ਨਾ ਹੋ ਨਾ ਤੂੰ ਨੈ ਛੁੱਟੈ ਨਿਕਟ ਨਾ ਜਾਈ ਹੋ ਦੂਤ। ਜਿਹੜਾ ਬਾਣੀ ਪੜ੍ਹਨ ਵਾਲਾ ਹੈ, ਜਿਹੜਾ ਸੰਗਤ ਕਰਨ ਵਾਲਾ ਹੈ, ਉਹਦੇ ਨੇੜੇ ਨਾ ਜਾਇਓ, ਮੇਰੀ ਜੋਬ ਨੂੰ ਖਤਰਾ, ਜੇ ਤੁਹਾਨੂੰ ਵੀ ਖਤਰਾ ਹੋਵੇਗਾ ਇਸ ਕਰਕੇ ਉਹਦੇ ਨੇੜੇ ਨਾ ਜਾਇਓ ਜਿਹੜਾ ਬਾਣੀ ਪੜ੍ਹਦਾ ਹੈ, ਜਿਹੜਾ ਸਿਮਰਨ ਕਰਦਾ ਹੈ, ਜਿਹੜਾ ਭਜਨ ਕਰਦਾ ਹੈ, ਜਿਹੜਾ ਸੇਵਾ ਕਰਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ,
ਰਹਾਓ
ਦਾ ਵਿਸਰਾਮ ਦਿੰਦੇ ਹਨ ਗਰੀਬ ਨਵਾਜ।
ਕੋਠੇ ਮੰਡਪ ਮਾੜੀਆ ਪਾਸ ਹੋ ਚਿਤਵੀ ਆਹਾ।
ਮਹਾਰਾਜ ਕਹਿਣ ਲੱਗੇ ਸੱਜਣਾ ਵੀ ਆ ਵੇਖ ਬਾਹਰਲੇ ਬੰਨੇ ਕਿਵੇਂ ਤੂੰ ਚਿੱਤਰਕਾਰੀ ਕੀਤੀ ਹੋਈ ਹੈ ਹਵੇਲੀ ਦੀ, ਕਿਵੇਂ ਤੂੰ ਸੁੰਦਰ ਬਸਤਰ ਪਹਿਨੇ ਹੋਏ ਨੇ। ਸਾਡੇ ਵਾਲੀ ਹਾਲ ਗੁਰੂ ਕੀ ਸੰਗਤ, ਅਸੀਂ ਵੀ ਬੜਾ ਪਰਫਿਊਮ ਪਾ ਕੇ ਤੇ ਬੜੇ ਸੁੰਦਰ ਬਸਤਰ ਪਾ ਕੇ ਤੇ ਅੰਦਰ ਕੀ ਹੈ ਸਾਡੇ? ਸੋ ਈਰਖਾ ਦੁਬਦਾ। ਉਹ ਬਾਬਾ ਮਾਨ ਸਿੰਘ ਜੀ ਚੌਰ ਬਚਨ ਕਰਿਆ ਕਰਦੇ ਸਨ ਕਿ ਜਦੋਂ ਰੇਲਵੇ ਦਾ ਇੰਜਣ ਨਿਕਲਦਾ ਹੈ ਨਾ ਫੈਕਟਰੀ ਦੇ ਵਿੱਚੋਂ, ਉਹਦੇ ਬਾਹਰ ਬਹੁਤ ਸੋਹਣੀ ਕਲੀ, ਬਹੁਤ ਸੋਹਣਾ ਰੰਗ, ਬਹੁਤ ਸੋਹਣੇ ਰੋਗਨ ਕਰਕੇ ਉਹਨੂੰ ਬਾਹਰ ਕੱਢਿਆ ਜਾਂਦਾ ਹੈ। ਤੇ ਜਦੋਂ ਉਹਦੇ ਵਿੱਚ ਕੋਲੇ ਪੈਂਦੇ ਹੁੰਦੇ ਸਨ, ਅੱਗੇ ਹੁਣ ਵੀ ਕੋਲੇ ਵਾਲੇ ਇੰਜਣ ਹੋਣਗੇ, ਜਦੋਂ ਉਹਨੂੰ ਟਰੈਕ ਤੇ ਚੜਾਇਆ ਜਾਂਦਾ ਹੈ ਤੇ ਥੋੜਾ ਸਮਾਂ ਜਾ ਕੇ ਉਹ ਦੇਖ ਕੇ 100-200 ਕਿਲੋਮੀਟਰ ਤੇ ਉਹਦੇ ਇੰਜੀਨੀਅਰ, ਉਹਦੇ ਕਾਰੀਗਰ ਜਿਹੜੇ ਜਦੋਂ ਉਹਨੂੰ ਵੇਖਦੇ ਨੇ ਤੇ ਅੰਦਰ ਅੱਗ ਮੱਚਦੀ ਹੁੰਦੀ ਹੈ। ਸਾਡੇ ਅੰਦਰ ਵੀ ਇਹੀ ਹਾਲ ਹੈ ਗੁਰੂ ਕੀ ਸੰਗਤ। ਬਸ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤ੍ਰਿਸ਼ਨਾ ਰਾਤ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਪੁਜਾਈ। ਸੋ ਗੁਰੂ ਕੀ ਸੰਗਤ, ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ। ਐਸਾ ਨਾ ਹੋਵੇ ਕਿ ਇਸ ਬਚਨ ਅਨੁਸਾਰ ਵੀ ਪਾਸੋਂ ਸਾਡੇ ਚਿੱਤਰਕਾਰੀ ਹੋਈ ਹੋਵੇ, ਸੁੰਦਰ ਬਸਤਰ ਪਾਏ ਹੋਣ ਤੇ ਅੰਦਰ ਸਾਡੇ ਕੁਝ ਨਾ ਹੋਵੇ। ਨਹੀਂ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਉਹ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੇ ਏਕ ਸਿਮਰਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਐਸੀ ਅਵਸਥਾ ਬਣਾ ਕੇ ਰੱਖਣੀ ਹੈ ਗੁਰੂ ਕੀ ਸੰਗਤ। ਐਸਾ ਨਾ ਹੋਵੇ ਪਾਸੋਂ ਚਿਤਵੀਆਂ, ਲੋਕਾਂ ਨੂੰ ਵੇਖਣ ਨੂੰ ਸੋਹਣਾ ਲੱਗੇ ਤੇ ਅੰਦਰ ਜਿਹੜੀ ਈਰਖਾ ਭਰੀ ਹੋਵੇ। ਈਰਖਾ ਜਿਹੜੀ ਹੈ ਨਾ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਇਹ ਬਹੁਤ ਮਾੜੀ ਹੈ। ਦੁਬਧਾ ਨਾ ਪਰੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤ੍ਰਿਸ਼ਨਾ ਰਾਤ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾ ਬੁਝਾਈ। ਇਉਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਠੱਠੀਆ ਕੰਮ ਨਾ ਆਵਣੀ ਵਿੱਚ ਹੋ ਸਖਣੀ ਆਹਾ।
ਜਦੋਂ ਬੰਦਾ ਚੜਾਈ ਕਰ ਜਾਂਦਾ ਹੈ, ਜਦੋਂ ਬੰਦਾ ਪ੍ਰਾਣ ਪੰਖੇਰੂ ਜਿਹੜੇ ਉਡਾਰੀ ਮਾਰ ਜਾਂਦੇ ਨੇ, ਉਦੋਂ ਇਹ ਸਰੀਰ ਕੰਮ ਆਉਂਦਾ ਹੈ? ਨਹੀਂ ਕੰਮ ਆਉਂਦਾ। ਠੱਠੀਆਂ ਕੰਮ ਨਾ ਆਵੇ ਵਿੱਚੋਂ ਸਖਣੀਆਂ, ਵਿੱਚੋਂ ਤੇ ਸਖਣੀਆਂ ਨੇ, ਵਿੱਚ ਤੇ ਗੁਣ ਹੀ ਕੋਈ ਨਹੀਂ, ਗੁਣ ਤੇ ਨਾਲ ਲੈ ਕੇ ਗਿਆ ਹੀ ਕੋਈ ਨਹੀਂ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਐਸਾ ਨਾ ਹੋਵੇ। ਮਹਾਰਾਜ ਸਾਹਿਬ ਜੀ ਨੇ ਥਾਂ ਥਾਂ ਤੇ ਸਾਨੂੰ ਸੁਚੇਤ ਕੀਤਾ ਗੁਰੂ ਕੀ ਸੰਗਤ ਕਿ ਪਿਆਰਿਆ, ਇਹ ਜਨਮ ਜਿਹੜਾ ਨਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਗੁਰੂ ਕੀ ਸੰਗਤ ਵੀ ਅਸੀਂ ਜੋਤਸ਼ੀ ਕੋਲ ਜਾਂਦੇ ਹਾਂ ਭੂਤ ਭਵਿੱਖ ਤੇ ਵਰਤਮਾਨ ਦਾ ਹਿਸਾਬ ਲਾਉਣ ਵਾਸਤੇ, ਪਰ ਜੇ ਗੁਰੂ ਕੀ ਬਾਣੀ ਪੜ੍ਹੀ ਜਾਵੇ ਨਾ, ਵਿਚਾਰੀ ਜਾਵੇ ਤੇ ਮਹਾਰਾਜ ਸਾਹਿਬ ਜੀ ਭੂਤ ਭਵਿੱਖ ਤੇ ਵਰਤਮਾਨ ਤੋਂ ਸਾਨੂੰ ਜਾਣੂ ਕਰਾਉਂਦੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਨਮਾਂ ਦੀ ਸਾਡੀ ਗੱਲ ਦੱਸੀ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਰੰਗ ਕਾਲੇ ਦੇ ਸੰਜਰੀਆ, ਕਈ ਜਨਮ ਸੈਲਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਾਰੋ ਪਾਇਆ, 84 ਜੋਨ ਭਰਮਾਇਆ, ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਇੱਥੇ ਇੱਕ ਮਿੰਟ ਮੈਂ ਰੁਕਾਂਗਾ ਗੁਰੂ ਕੀ ਸੰਗਤ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਯਾਦ ਆਏ ਮੈਨੂੰ। ਸੋ ਜੈਸੇ 68 ਤੀਰਥ ਪਰਸ ਕੀਏ, ਜੁਗ ਚਾਰ ਚੜਿਓ ਕੈਲਾਸ਼ ਰਹਿਓ, ਜੈਸੇ ਕੋਟ ਜਨਮ ਤਪ ਉਰਧ ਮੁਖੀ ਬੈਸੰਤਰ ਮੈਂ ਤਨ ਦਾ ਦਿਓ, ਜੈਸੇ ਲੱਖ ਬਾਰ ਕੁਰਸ਼ੇਤਰ ਮੈਂ ਅਸਮੇਧ ਜਗ ਅਪੰਗ ਠਹਿਓ, ਹੁਣ ਅੰਮ੍ਰਿਤ ਨਾਮ ਵਿਸ਼ੇਖ ਅਤੀ ਜਿਨੇ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਓ। ਮੈਂ ਕਿਉਂ ਪੜਿਆ ਜੀ? ਆਪਾਂ ਇੱਕ ਸੈਕਿੰਡ, ਇੱਕ ਮਿੰਟ ਵਾਸਤੇ ਵਾਹਿਗੁਰੂ ਦਾ ਜਾਪ ਜਿਹੜਾ ਨਾ ਉਹ ਕਰਨਾ ਹੈ ਗੁਰੂ ਕੀ ਸੰਗਤ, ਜੋ ਕਿ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਨਾਲ ਕਿਰਪਾ ਕਰਕੇ ਸਾਥ ਦੇਣ ਦਾ ਯਤਨ ਕਰਿਓ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਾਨਾ।
ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਲਗੀ ਧਰ ਮਹਾਰਾਜ ਦੇ ਬਚਨ ਯਾਦ ਆਏ, ਗੁਰੂ ਕੀ ਸੰਗਤ ਆਖਣ ਮੀਚ ਰਹੇ ਬਕ ਕੀ ਜਿਮ ਲੋਗਨ ਏਕ ਪ੍ਰਪੰਚ ਦਿਖਾਇਓ। ਲੋਕਾਂ ਨੂੰ 33 ਸੂਈਆਂ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਬਾਜਾਂ ਵਾਲੀ ਸਰਕਾਰ ਨੇ ਲਿਖਿਆ ਹੈ, ਗੁਰੂ ਕੀ ਸੰਗਤ ਆਖਣ ਮੀਚ ਰਹੇ ਬਕ ਕੀ ਜਿਮ ਲੋਗਨ ਏਕ ਪ੍ਰਪੰਚ ਦਿਖਾਇਓ। ਆਖਣ ਭੀਤਰ ਤੇਲ ਕੋ ਡਾਰਸਲ ਲੋਗਨ ਨੀਰ ਬਹਾਏ ਦਿਖਾਵੇ। ਪਖੰਡੀ ਬਹੁਤ ਨੇ ਜਿਨ੍ਹਾਂ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਨੇ ਨਕਸ਼ਾ ਖਿੱਚਿਆ ਭਈ ਜਿਹੜਾ ਸਰੋਂ ਦਾ ਤੇਲ ਹੁੰਦਾ ਨਾ ਜੀ, ਜਦੋਂ ਆਪਾਂ ਚਿਹਰੇ ਨੂੰ ਲਾਉਂਦੇ ਹਾਂ ਤੇ ਨੇਤਰਾਂ ਦੇ ਵਿੱਚੋਂ ਜਲ ਨਿਕਲਣ ਲੱਗ ਪੈਂਦਾ, ਨੇਤਰਾਂ 'ਚੋਂ ਨੀਰ ਚਾਲੂ ਹੋ ਜਾਂਦਾ ਹੈ। ਹੋਰ ਵੀ ਕਈ ਐਸੇ ਆ ਫਿਲਮਾਂ ਵਾਲੇ ਜਿਹੜੇ ਨੇ ਉਹ ਜਦੋਂ ਸੋ ਵਿਖਾਉਂਦੇ ਨੇ ਆਪਣਾ ਕੋਈ ਕਰਦੇ ਨੇ ਐਕਟਿੰਗ ਕਰਦੇ ਨੇ, ਉਦੋਂ ਵੀ ਉਹ ਨੇਤਰਾਂ ਦੇ ਵਿੱਚੋਂ ਜਦੋਂ ਜਲ ਰੋਣ ਦਾ ਕੋਈ ਸੀਨ ਹੋਵੇ ਤੇ ਉਹ ਨੇਤਰਾਂ ਚੋਂ ਜਲ। ਇਸੇ ਤਰ੍ਹਾਂ ਪਖੰਡੀ ਸਾਧੂਆਂ ਦੀ ਗੱਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਇੱਥੇ। ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਤੀਰਥਾਂ ਦੇ ਉੱਤੇ ਬਹੁਤ ਸਾਰੇ ਗੁਰੂ ਕੀ ਸੰਗਤ। ਸੰਨ 1997 ਦੀ ਮੈਂ ਗੱਲ ਆਪ ਜੀ ਦੇ ਨਾਲ ਸਾਂਝੀ ਕਰਾਂ, ਦਾਸ ਕੋਲ ਗੁਰੂ ਦੀ ਕਿਰਪਾ ਦੇ ਨਾਲ ਗੱਡੀ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਤੇ ਉਦਾਸੀ ਮਹਾਤਮਾ ਦਾ ਸਾਡੇ ਪਿੰਡ ਡੇਰਾ ਹੈ ਤੇ ਉਹ ਮਹਾਤਮਾ ਕਹਿਣ ਲੱਗੇ ਵੀ ਆਪਾਂ ਜਾਣਾ ਹੈ। ਹਰਿਦੁਆਰ ਕੁੰਭ ਦਾ ਮੇਲਾ ਸੀ, ਕੋਈ 50-60 ਸਰੀਰ ਲੈ ਕੇ ਅਸੀਂ ਗਏ। ਉੱਥੇ ਜਾ ਕੇ ਕੀ ਵੇਖਿਆ ਗੁਰੂ ਕੀ ਸੰਗਤ, ਬੜੇ ਧਿਆਨ ਨਾਲ ਸੁਣਿਓ, ਕਿ ਜਿਹੜੇ ਸੀ ਨਾ ਨਾਂਗੇ ਸਾਧੂ ਉਹ ਤੇ ਜਿਹੜੇ ਦੂਸਰੇ ਸੀ ਉਦਾਸੀਨ ਖਾੜੇ ਵਾਲੇ, ਉਹਨਾਂ ਨੇ ਆਪੋ ਵਿਧੀ ਰੌਲਾ ਸ਼ੁਰੂ ਕਰ ਦਿੱਤਾ ਭਈ ਸੋ ਉਹ ਕਹਿਣ ਵੀ ਹਰ ਕੀ ਪੌੜੀ ਤੇ ਅਸੀਂ ਇਸ਼ਨਾਨ ਕਰਨਾ, ਉਹ ਕਹਿਣ ਹਰ ਕੀ ਪੌੜੀ ਤੇ ਅਸੀਂ ਇਸ਼ਨਾਨ ਕਰਨਾ। ਗੁਰੂ ਕੀ ਸੰਗਤ ਫਿਰ ਇਹਦਾ ਮਤਲਬ ਇਹ ਹੋਇਆ ਵੀ ਜੇ ਉਹ ਆਸ਼ਰਮਾਂ ਦੇ ਵਿੱਚ ਰਹਿੰਦੇ ਨੇ, ਉੱਥੇ ਰਹਿੰਦੇ ਨੇ, ਬਾਹਰ ਰਹਿੰਦੇ ਨੇ, ਤੇ ਅਜੇ ਤੱਕ ਉਹ ਕੇਵਲ ਇਹਨਾਂ ਬਗਲਿਆਂ ਵਰਗੇ ਹੋ ਗਏ ਨਾ, ਇਸ ਕਰਕੇ ਰੋਹ ਵਿਚਾਰ ਮੈਂ ਲੰਬਾ ਨਹੀਂ ਜਾਂਦਾ। ਸੋ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਤੀਰਥਾਂ ਦੇ ਉੱਤੇ ਐਸੇ ਵੀ ਨੇ ਜਿਹੜੇ ਬਗਲਿਆਂ ਵਰਗੇ ਨੇ, ਜਿਹੜੇ ਉੜਦੀ ਉੜਦੀ ਦਹਿ ਦਸਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ। ਐਸੇ ਵੀ ਸੁਭਾਅ ਵਾਲੇ ਤੀਰਥਾਂ ਦੇ ਉੱਤੇ ਸਾਰੇ ਨਹੀਂ, ਕਿਉਂਕਿ ਐਸੇ ਵੀ ਉੱਥੇ ਬੈਠੇ ਹੋਏ ਨੇ। ਇਸ ਕਰਕੇ ਐਸਾ ਸੁਭਾਅ ਨਹੀਂ ਬਣਾਉਣਾ, ਗੁਰੂ ਦੀ ਬਾਣੀ ਨੂੰ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਉਪਦੇਸ਼ ਸੁਣ ਸਾਧ ਸੰਤਰੰਕਾ ਸਭ ਚੂਕੀ ਕਾਣ ਜਮਾਣੀ।
ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਆਨਾ।
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਬਗਲਾ ਹੈ ਨਾ, ਉਹ ਜਦੋਂ ਛੱਪੜ ਦੇ ਕੰਢੇ ਤੇ ਬੈਠਾ ਹੁੰਦਾ ਤੇ ਉਹ ਜਿਹੜੀਆਂ ਡੱਡੀਆਂ ਨੇ ਨਿੱਕੀਆਂ ਨਿੱਕੀਆਂ ਮੱਛੀਆਂ, ਉਹਨਾਂ ਨੂੰ ਆਪਣੀ ਚੁੰਝ ਦੇ ਵਿੱਚ ਘੁੱਟ ਕਰਕੇ ਤੇ ਲੈ ਕੇ ਕਿੱਕਰ ਤੇ ਜਾ ਕੇ ਬਹਿ ਜਾਂਦਾ, ਤੇ ਦੂਸਰੀਆਂ ਕਹਿੰਦੀਆਂ ਵੀ ਸੰਤ ਫੇਰ ਆਉਣ ਵਾਲੇ ਨੇ, ਉਹ ਆਪਦੇ ਆਸ਼ਰਮ ਦੇ ਵਿੱਚ ਇੱਕ ਜੀ ਆਪਣਾ ਲੈ ਗਏ ਆ ਤੇ ਉਹਨਾਂ ਦੇ ਨਾਲ ਫੇਰ ਚੱਲਾਂਗੇ। ਇਸ ਤਰ੍ਹਾਂ ਵੀ ਉਹ ਪਖੰਡੀ ਸਾਧੂ ਜਿਹੜੇ ਨੇ ਆਪਣੀ ਗ੍ਰਿਫਤ ਦੇ ਵਿੱਚ ਜਿਹੜੇ ਕਰਮ ਕਾਂਡੀ ਲੋਕ ਨੇ ਉਹਨਾਂ ਨੂੰ ਲੈ ਲੈਂਦੇ ਹਨ।
ਸਿਮਲ ਰੁੱਖ ਸਰੀਰ ਮਾ ਮੈਜਣ ਦੇਖ ਭੁਲਾਨਾ।
ਆਪਾਂ ਹੁਣੇ ਗੁਰੂ ਕੀ ਸੰਗਤ ਸਰਵਣ ਕੀਤਾ ਹੈ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ। ਸੋ ਸਿਮਲ ਰੁੱਖ ਸਰਾਇਰਾ ਅਤ ਦੀਰਗਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬਗ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਦਾਤੂ ਜੀ ਨੇ ਲੱਤ ਮਾਰੀ ਨਾ, ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਬਾਬਾ ਜੀ ਤੁਹਾਡਾ ਚਰਨ ਕੋਮਲ ਹੈ, ਸਾਡਾ ਸਰੀਰ ਹੱਡੀਆਂ ਦੀ ਮੁੱਠ ਹੈ। ਐਸੀ ਨਿਮਰਤਾ ਜਿਹੜੀ ਹੈ ਨਾ ਗੁਰੂ ਕੀ ਸੰਗਤ, ਉਹ ਸੁਭਾਅ ਬੁਲਾਉਣਾ ਬਹੁਤੀ ਚੰਗੀ ਗੱਲ ਹੈ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ, ਜਿਹੜੇ ਤੋਤਾ ਹੈ ਨਾ ਉਹ ਸਿਮਲ ਵੱਲ ਵੇਖ ਕੇ ਤੇ ਭੁੱਲ ਜਾਂਦਾ ਵੀ ਇਹ ਰੁੱਖ ਬਹੁਤ ਉੱਚਾ ਹੈ ਤੇ ਇੱਥੇ ਪਤਾ ਨਹੀਂ ਕਿਹੋ ਜਿਹੇ ਫਲ ਹੋਣਗੇ, ਪਰ ਉਹ ਫਿੱਕੇ ਨੇ, ਫਲ ਫਿੱਕੇ ਫੁੱਲ ਬਗ ਬਕੇ ਕੰਮ ਨਾ ਆਵੇ ਪਤ। ਜਦੋਂ ਰੁੱਖ ਕੋਈ ਵੀ ਰੁੱਖ ਫਲਦਾਰ ਜਿਹੜਾ ਨਾ ਉਹ ਸੋ ਉਹਨੂੰ ਫਲ ਲੱਗਦੇ ਨੇ ਤੇ ਉਹ ਨਿਉਂਦਾ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਜਿੰਨੀ ਵੀ ਬੰਦਗੀ ਕਰੇ, ਜਿੰਨਾ ਵੀ ਸਿਮਰਨ ਭਜਨ ਕਰੇ, ਉਹਦੀ ਨਿਮਰਤਾ ਜਿਹੜੀ ਆ ਨਾ ਉਹ ਇੰਨੀ ਹੋਣੀ ਚਾਹੀਦੀ ਹੈ ਕਿ ਜੋ ਦਿਸੇ ਗੁਰਸਿੱਖੜਾ ਤਹਿ ਨਿਮ ਨਿਮ ਲਾਗੋ ਪਾਏ ਜੀਓ।
ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹੰਨਾ।
ਮਹਾਰਾਜ ਕਹਿੰਦੇ ਉਹ ਸਿੰਬਲ ਦੇ ਫਲ ਤੇ ਕੰਮ ਆਉਂਦੇ ਨੀ, ਤੇ ਐਸੇ ਜਿਹੜੇ ਔਗਣ ਨੇ ਨਾ ਉਹ ਵੀ ਕੰਮ ਨਹੀਂ ਆਉਂਦੇ।
ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ।
ਅਗਿਆਨਤਾ ਵਸ ਹੋ ਕਰਕੇ ਬਹੁਤਾ ਸਾਰਾ ਭਾਰ ਜਿਹੜਾ ਨਾ ਅਗਿਆਨਤਾ ਦਾ ਅਸੀਂ ਉਠਾਈ ਫਿਰਦੇ ਹਾਂ, ਤੇ ਇਹ ਨਹੀਂ ਪਤਾ ਵੀ ਉਹ ਜਿਹੜਾ ਭਾਰ ਹੈ ਨਾ ਇਹ ਉੱਚੇ ਨੀਵੇਂ ਪੈਂਡੇ ਦੇ ਵਿੱਚ ਜਿਹੜਾ ਸਾਨੂੰ ਤੰਗੀ ਦੇਵੇਗਾ।
ਅੱਖੀ ਲੋੜੇ ਨਾਲ ਹਾਂ ਚੜ ਲੰਘਾ ਕਿਤੋ,
ਕਿਵੇਂ ਪਾਰ ਲੰਘਿਆ ਜਾਵੇ, ਕਿਉਂਕਿ ਅੱਖਾਂ ਜਿਹੜੀਆਂ ਨੇ ਉਹ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ, ਨਾਨਕ ਸੇ ਅੱਖੜੀਆਂ ਬਿਆਨ ਜਿਹਨੀ ਦੱਸਣ ਦੋ ਮਾਂ ਪਿਰੀ। ਆ ਅੱਖਾਂ ਦੇ ਨਾਲ ਪਰਮੇਸ਼ਰ ਦੀ ਦੀਦਾਰ ਨਹੀਂ ਹੁੰਦੇ, ਦੀਦ ਨੇ ਦੀਦਾਰ ਸਾਹਿਬ ਕੁਛ ਨਹੀਂ ਇਸਕਾ ਮੋਲ, ਅੱਖਾਂ ਹੋਰ ਨੇ ਉਹ ਕਿਹੜੀਆਂ ਅੱਖਾਂ ਨੇ ਗੁਰੂ ਕੀ ਸੰਗਤ, ਜਿਹੜੀਆਂ ਭਾਈ ਘਨੱਈਆ ਜੀ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਸਾਰਿਆਂ ਦੇ ਵਿੱਚ, ਜੋ ਦਿਸੇ ਸੋ ਤੇਰਾ ਰੂਪ, ਇਸ ਪ੍ਰਕਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਚਾਕਰੀਆ ਚੰਗਿਆਈਆ ਅਵਰ ਸਿਆਣਪ ਕੇਤੋ,
ਮਹਾਰਾਜ ਕਹਿੰਦੇ ਚਾਕਰੀ ਇੱਕ ਹੁੰਦੀ ਹੈ ਨੌਕਰੀ, ਇੱਕ ਹੁੰਦੀ ਹੈ ਚਾਕਰੀ। ਚਾਕਰੀ ਹੁੰਦੀ ਹੈ ਕੰਮ ਉਹੋ ਹੀ ਹੈ ਜਿਹੜਾ ਚਾਅ ਕਰਕੇ ਕੀਤਾ ਜਾਵੇ, ਨੌਕਰੀ ਉਹ ਹੁੰਦੀ ਹੈ ਨੌਕਰੀ ਵੀ ਕੀਤੀ ਤੇ ਪੈਸਾ ਵੀ ਲਿਆ ਪਰ ਉਹ ਵੀ ਚਾਅ ਕਰਕੇ। ਪਰ ਕੁਝ ਐਸੇ ਨੇ ਜਿਹੜੇ ਨੌਕਰੀ ਕਰਦੇ ਨੇ ਸਿਰਫ ਆਪਣਾ ਕਾਰਡ ਪੰਚ ਕੀਤਾ ਤੇ ਇੱਕ ਸਕਿੰਟ ਉੱਤੇ ਨਹੀਂ ਨਾ ਹੇਠਾਂ ਕਰਨਾ, ਇਸ ਤਰੀਕੇ ਦੇ ਨਾਲ ਉਹ ਵੀ ਹੈ। ਪਰ ਗੁਰੂ ਕਾ ਸਿੱਖ ਜਿਹੜਾ ਨਾ ਉਹ ਚਾਕਰ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਚੰਗਿਆਈਆਂ ਇਹ ਜਿਹੜੀਆਂ ਨੇ ਨਾ ਇਹ ਅਸੀਂ ਚਾਂਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਰਤ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਇਹ ਸਿਆਣਪਾਂ ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਹੈ, ਚਤਰਾਈ ਨਾ ਚਤਰ ਪੁੱਜ ਪਾਈ ਹੈ, ਇਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ।
ਦੇਖੋ ਗੁਰੂ ਕੀ ਸੰਗਤ, ਸਤਿਗੁਰੂ ਕਲਗੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੈਸੀ ਬਖਸ਼ਿਸ਼ ਕੀਤੀ ਅਖੀਰਲੀ ਪੰਕਤੀ ਦੇ ਵਿੱਚ। ਮਹਾਰਾਜ ਕਹਿੰਦੇ ਜੇ ਤੂੰ ਛੁਟਕਾਰਾ ਚਾਹੁੰਦਾ ਹੈ ਨਾ, ਜਿਹਨੂੰ ਮੁਕਤੀ ਚਾਹੁੰਦਾ ਹੈ ਨਾ, ਤੇ ਪਰਮੇਸ਼ਰ ਦਾ ਸਿਮਰਨ ਜਿਹੜਾ ਉਹਨੂੰ ਸੰਭਾਲ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ। ਭਾਵੇਂ ਕਿੰਨਾ ਵੀ ਬੱਦਾ ਹੋਵੇ ਤੂੰ ਔਗਣਾਂ ਦੇ ਵਿੱਚ, ਭਾਵੇਂ ਕਿੰਨਾ ਵੀ ਸੋ ਵਿਕਾਰਾਂ ਦੇ ਵਿੱਚ ਬੱਦਾ ਹੋਵੇ, ਪਰ ਜੇ ਤੂੰ ਨਾਮ ਜਪੇਗਾ ਨਾ ਤੇਰਾ ਛੁਟਕਾਰਾ ਹੋ ਜਾਵੇਗਾ। ਭੁੱਲਾਂ ਦੀ ਖਿਮਾ ਕਰਨੀ, ਕਿਉਂਕਿ ਸਮਾਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇ ਰਿਹਾ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਗੁਰੂ ਕੀ ਸੰਗਤ, ਆਪ ਸਾਰੀ ਸੰਗਤ ਦਾ, ਵਿੱਚ ਸੰਗਤ ਹਰ ਪੁਰਬ ਵਸੇ ਜੀਓ, PTC ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਾਸ ਇੰਗਲੈਂਡ UK ਤੋਂ ਉੱਥੇ ਨਿੱਤ ਇਹਨਾਂ ਦੇ ਸਰਵਿਸਾਂ ਜਿਹੜੀਆਂ ਨੇ ਉਹਨਾਂ ਦਾ ਲਾਭ ਉਠਾਉਂਦੇ ਹਾਂ ਅਸੀਂ ਵਿਦੇਸ਼ਾਂ ਵਿੱਚ ਬੈਠੇ ਹੋਏ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਿੰਘ ਸਾਹਿਬਾਨਾਂ ਦਾ, ਸਮੂਹ ਸੇਵਾਦਾਰਾਂ ਦਾ। ਸੋ ਗੁਰਮੁਖ ਪਿਆਰੇ ਮੰਜੀ ਸਾਹਿਬ ਵਾਲੇ ਭਾਈ ਦਰਦਾਸ ਸਿੰਘ ਜੀ, ਜਿਨ੍ਹਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਗੁਰੂ ਕੀ ਬਾਣੀ ਉਚਾਰਨ ਕਰਕੇ ਆਪ ਜੀ ਨੂੰ ਨਿਹਾਲ ਕੀਤਾ। ਸੋ ਦਾਸ ਕੋਈ ਕਥਾਵਾਚਕ ਨਹੀਂ, ਕੇਵਲ ਮੈਂ ਤਾਂ ਆਪ ਜੀ ਦੇ ਜੋੜੇ ਚਾੜਨ ਵਾਸਤੇ, ਚਰਨ ਪਰਸਨ ਵਾਸਤੇ ਇੱਥੇ ਹਾਜ਼ਰ ਹੋਇਆ ਗੁਰੂ ਕੀ ਸੰਗਤ। ਸੋ ਆਪ ਜੀ ਕਿਰਪਾ ਕਰਨੀ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਤੇ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ। ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਾਂਗਾ ਅਖੀਰਲੀਆਂ ਪੰਕਤੀਆਂ ਪੜ੍ਹ ਕੇ। ਗੁਰੂ ਕੀ ਸੰਗਤ, ਇੱਕ ਬਚਨ ਗੁਰੂ ਕੀ ਸੰਗਤ ਸਾਹਿਬ, ਭਾਵੇਂ ਸੰਗਤ ਤੁਰ ਪਈ ਹੈ ਪਰ ਜ਼ਰੂਰ ਸੁਣਿਓ ਭਾਈ, ਇੱਕ ਬਚਨ ਗੁਰੂ ਕਾ ਜ਼ਰੂਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੰਨ ਲਿਆ ਕਰੀਏ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਇਹ ਬਚਨ ਕੀਤਾ ਸੀ ਵੀ ਪਹਿਲੇ ਪੰਗਤ ਪਾਛੇ ਸੰਗਤ। ਕਦੀ ਵੀ ਇਹ ਗੁਰੇਜਨਾ ਕਰਿਆ ਕਰੀਏ ਵੀ ਅਸੀਂ ਪਹਿਲੋਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਫਿਰ ਲੰਗਰ ਦੇ ਵਿੱਚ ਆਉਣਾ। ਪਹਿਲੋਂ ਲੰਗਰ ਛਕੋਗੇ ਨਾ, ਭਾਵੇਂ ਉੱਥੇ ਜਰਾ ਕੁ ਜਿੰਨੀ ਹਾਜ਼ਰੀ ਭਰ ਕੇ ਜਾਓਗੇ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸਭ ਤੋਂ ਵੱਧ ਖੁਸ਼ੀਆਂ ਆਪ ਜੀ ਨੂੰ ਪ੍ਰਾਪਤ ਹੋਣਗੀਆਂ। ਕਿਸੇ ਦੀ ਗੱਲ ਨਹੀਂ ਸੁਣਨੀ, ਖੁਦ ਅਵੰਤ ਨਾ ਜਾਣੇ ਲਾਜ ਕੋ ਲਾਜ ਕੋ ਬੋਲ, ਸਾਨੂੰ ਭੁੱਖ ਹੈ। ਇਸ ਕਰਕੇ ਗੁਰੂ ਕੀ ਸੰਗਤ, ਹਮ ਭੀਖ ਭਿਖਾਰੀ ਤੇਰੇ ਤੂੰ ਨਿਜ ਪਤਾ ਹੈ ਦਾਤਾ, ਸਮਾਪਤੀ ਹੈ ਅਖੀਰਲੀਆਂ ਪੰਕਤੀਆਂ ਦਾ ਪਾਠ ਆਪ ਜੀ ਧਿਆਨ ਨਾਲ ਸਰਵਣ ਕਰੋ, ਸਮਾਪਤੀ ਕਰੀਏ ਜੀ।
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।